ਸਲੂਕ ਮਹੱਲਾ ਪਹਿਲਾ ਪਹਿਲਾ ਮਾਸੂ ਨਿਮਿਆਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਨਾਨਕ ਦੇਵ ਜੀ ਆਪਣੇ ਮਾਤਾ ਪਿਤਾ ਦੀ ਕਲਿਆਣ ਕਰਕੇ ਸ੍ਰੀ ਨਨਕਾਣੇ ਸਾਹਿਬ ਵਿੱਚੋਂ ਕੁਰਕਸ਼ੇਤਰ ਦੇ ਅੰਦਰ ਮਹਾਰਾਜ ਸਾਹਿਬ ਜੀ ਆਏ ਹਨ। ਇੱਥੇ ਸਿੱਧ ਮੱਟੀ ਗੁਰੂ ਸਾਹਿਬ ਦਾ ਸਥਾਨ ਗੁਰਦੁਆਰਾ ਬਣਿਆ ਹੋਇਆ ਹੈ। ਇਸ ਕੁਰਕਸ਼ੇਤਰ ਦੇ ਅੰਦਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਚਰਨ ਪਾਏ ਹਨ ਅਤੇ ਛੇਵੇਂ ਪਾਤਸ਼ਾਹ ਮਹਾਰਾਜ ਵੀ ਆਏ ਹਨ। ਇਸੇ ਪ੍ਰਕਾਰ ਅੱਠਵੇਂ ਪਾਤਸ਼ਾਹ ਮਹਾਰਾਜ ਵੀ ਆਏ ਹਨ। ਨੌਵੇਂ ਪਾਤਸ਼ਾਹ ਮਹਾਰਾਜ ਸਾਹਿਬ ਆਏ ਹਨ ਥਨੇਸ਼ਰ ਵਿੱਚ। ਦਸਵੇਂ ਪਾਤਸ਼ਾਹ ਦੇ ਦੋ ਸਥਾਨ ਇੱਕ ਰਾਜਘਾਟ ਦੇ ਉੱਤੇ, ਇੱਕ ਇੰਗਰੀਆ ਦਾਦੀ ਅਟਾਰੀ ਵਿੱਚ। ਦੋਵਾਂ ਥਾਵਾਂ 'ਚ ਗੁਰੂ ਸਾਹਿਬ ਦਾ ਸਥਾਨ ਹੈ ਦਸਵੇਂ ਪਾਤਸ਼ਾਹ ਦਾ। ਇਉਂ ਤਕਰੀਬਨ ਬੇਅੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਚਰਨ ਪਾਏ ਹਨ ਕੁਰਕਸ਼ੇਤਰ ਦੇ ਅੰਦਰ। ਗੀਤਾ ਮੰਦਿਰ ਤੋਂ ਥੋੜ੍ਹਾ ਜਿਹਾ ਪਹਾੜ ਦੀ ਵਾਹੀ ਵੱਲ ਨੂੰ ਪੂਰਬ ਵਿੱਚੋਂ ਗੁਰੂ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਸਿੱਧ ਮੱਟੀ ਉਸ ਸਥਾਨ ਨੂੰ ਕਹਿੰਦੇ ਹਨ। ਜਦੋਂ ਕੁਰਕਸ਼ੇਤਰ ਦਾ ਸੂਰਜ ਗ੍ਰਹਿਣ ਦਾ ਮੇਲਾ ਭਰਿਆ, ਇੱਥੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆ ਕੇ ਆਸਣ ਲਾਏ। ਉਸ ਵਕਤ ਜਦੋਂ ਆਸਣ ਲਾਏ, ਸਤਿਗੁਰੂ ਜੀ ਨੇ ਭੇਖੀਆਂ ਪਖੰਡੀਆਂ ਨੂੰ ਖੰਡਨ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਇਰਾਦਾ ਕੀਤਾ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਸਾਰਿਆਂ ਨੂੰ ਇਕੱਠੇ ਨੇੜੇ ਕਰਕੇ ਇਹਨਾਂ ਦਾ ਖੰਡਨ ਕੀਤਾ ਜਾਵੇ, ਇਹਨਾਂ ਨੂੰ ਸ਼ੁੱਧ ਰਸਤਾ ਦੱਸਿਆ ਜਾਵੇ। ਇਹ ਵਿਚਾਰ ਕੇ ਗੁਰੂ ਮਹਾਰਾਜ ਸਾਹਿਬ ਬੈਠੇ ਹੀ ਸਨ। ਉਹਨੇ ਚਿਰ ਨੂੰ ਇੱਕ ਪਟਨੇ ਸ਼ਹਿਰ ਦਾ ਰਾਜਾ ਸੀ ਜਿਸਦਾ ਸਾਰਾ ਪਰਿਵਾਰ ਮਾਰਿਆ ਗਿਆ। ਇੱਕ ਮਾਤਾ ਬਿਰਧ ਅਤੇ ਇੱਕ ਉਹ ਰਾਜਪੁੱਤਰ ਜਿਹੜਾ ਸੀ, ਉਹ ਦੋਵੇਂ ਹੀ ਨਿਕਲੇ ਘੇਰਾ ਪਾ ਕੇ ਪੜਨੇ ਦੇ ਅੰਦਰ। ਰਾਜੇ ਹੋਰ ਦੁਸ਼ਮਣ ਨੇ ਮਾਰ ਦਿੱਤੇ ਸਨ। ਇਹਨਾਂ ਨੂੰ ਕੁਰਕਸ਼ੇਤਰ ਦੇ ਤੀਰਥ ਦੇ ਉੱਤੇ ਉਸ ਵਕਤ ਆਏ। ਜਦੋਂ ਆਏ ਗੁਰੂ ਮਹਾਰਾਜ ਇਹਨਾਂ ਦੇ ਪਾਸ ਧਨ ਆਦਿਕ ਸਭ ਜੰਗ ਕਰਦਿਆਂ ਖਰਚ ਹੋ ਗਿਆ ਸੀ, ਕੋਈ ਚੀਜ਼ ਨਹੀਂ ਸੀ। ਇੱਕ ਹਰਨ ਮਾਰ ਕੇ ਇਹ ਲੈ ਕੇ ਆਇਆ ਸੀ ਰਾਜਪੁੱਤਰ ਗੁਰੂ ਮਹਾਰਾਜ ਸਾਹਿਬ ਦੀ, ਉਹ ਹੀ ਭੇਟਾ ਕਰ ਦਿੱਤਾ। ਜਦੋਂ ਸਤਿਗੁਰਾਂ ਦੀ ਭੇਟਾ ਕੀਤਾ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿ ਹੁਣ ਇਸ ਤਰੀਕੇ ਨਾਲ ਸਾਰੇ ਇਕੱਠੇ ਹੋ ਜਾਣਗੇ। ਉਸ ਰਾਜਪੁੱਤ ਨੂੰ ਕਿਹਾ ਕਿ ਭਾਈ ਇਸ ਹਰਨ ਨੂੰ ਸਮਾਰ, ਮਟਕਾ ਕੋਰਾ ਲਿਆ ਕੇ ਸਮਾਰ ਕੇ ਉਹਦੇ 'ਚ ਮਸਾਲੇ ਵਗੈਰਾ ਪਾ ਕੇ ਉਹ ਰਿੰਨ ਨਾਲ ਧਰ ਦਿੱਤਾ। ਜਿਸ ਵੇਲੇ ਧੂੰਆਂ ਨਿਕਲਿਆ, ਉਸ ਵੇਲੇ ਜਿੰਨੇ ਲੋਕ ਸੀ ਉਹ ਗ੍ਰਹਿਣ ਦੇ ਉੱਤੇ ਆਏ, ਕਹਿਣ ਲੱਗੇ ਕੌਣ ਹੈ ਜਿਸ ਨੇ ਇਸ ਵੇਲੇ ਅੱਗ ਮਚਾਈ ਹੈ, ਧੂੰਆਂ ਨਿਕਲਦਾ ਹੈ, ਮਾਸ ਰਿੰਦੇ ਹਨ। ਇਸ ਪ੍ਰਕਾਰ ਜਦੋਂ ਗੁਰੂ ਮਹਾਰਾਜ ਸਾਹਿਬ ਦੀ ਬਾਬਤ ਆਪੋ ਵਿੱਚ ਮੇਲੇ 'ਚ ਰੌਲਾ ਪਿਆ ਅਤੇ ਬਹੁਤ ਸਾਰੇ ਲੋਕ ਮਹਾਰਾਜ ਦੇ ਸੋਟੇ ਲੈ ਕੇ ਇੱਟਾਂ ਲੈ ਕੇ ਸਭ ਮਹਾਰਾਜ ਨੂੰ ਮਾਰਨ ਵਾਸਤੇ ਆ ਪਏ। ਜਿਸ ਵਕਤ ਆਏ ਮਹਾਰਾਜ ਕਹਿਣ ਲੱਗੇ ਭਈ ਰੋਕਦਾ ਤੁਹਾਨੂੰ ਕੋਈ ਨਹੀਂ ਹੈ, ਜੇ ਮਾਰਨਾ ਤਾਂ ਮਾਰ ਲਓ, ਜੇ ਪਰ ਚਰਚਾ ਕਰਨੀ ਹੈ ਤਾਂ ਸਾਡੇ ਨਾਲ ਆ ਕੇ ਕੋਈ ਚਰਚਾ ਕਰੋ। ਇਹ ਜਦੋਂ ਬਚਨ ਗੁਰੂ ਮਹਾਰਾਜ ਸਾਹਿਬ ਨੇ ਕਹੇ, ਧੀਰਜ ਦੇ ਬਚਨ ਸੁਣ ਕੇ ਸਾਰੇ ਠਠਿੰਬਰ ਗਏ। ਕਹਿਣ ਲੱਗੇ ਤੁਸੀਂ ਰਹਿੰਦੇ ਹਾਂ ਕੀ ਹੈ? ਕਹਿੰਦੇ ਖਾਣ ਪੀਣ ਵਾਸਤੇ ਧਰਿਆ ਹੋਇਆ ਕੁਛ ਆਪਦੇ। ਫਿਰ ਕਿ ਤੁਸੀਂ ਗ੍ਰਹਿਣ ਦੇ ਵੇਲੇ ਕਿਉਂ ਇਹ ਮਾਸ ਰੱਖਿਆ ਹੋਇਆ? ਹਜ਼ੂਰ ਨੇ ਕਿਹਾ ਭੁੱਖ ਲੱਗੀ ਸੀ, ਖਾਣ ਪੀਣ ਵਾਸਤੇ ਬਣਾਉਣਾ ਸੀ ਕੁਛ। ਜਦੋਂ ਇਹ ਵਚਨ ਕੀਤੇ, ਉਸ ਵੇਲੇ ਕਹਿਣ ਲੱਗੇ ਮੁਸਲਮਾਨ ਲੋਕ ਵੀ ਗ੍ਰਹਿਣ ਵਿੱਚ ਸੂਰਜ ਦੇ ਜਿੱਦਾਂ ਮਾਸ ਧਰਮ ਤੋਂ ਸਕੋਚਦੇ ਆ, ਤੁਸੀਂ ਕਿਉਂ ਮਾਸ ਰੱਖਿਆ ਹੈ? ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡਾ ਛੱਤਰੀ ਧਰਮ ਹੈ, ਅਸੀਂ ਮਾਸ ਰਹਿੰਦੇ ਹਾਂ, ਅੱਗੇ ਤੁਹਾਡੇ ਕੋਲ ਸ਼ਸਤਰ ਕਿਹੜੇ ਹੈ? ਹਜ਼ੂਰ ਨੇ ਕਿਹਾ ਭਗਤੀ ਰੂਪ ਕਿਰਪਾਨ ਹੈ ਸਾਡੇ ਕੋਲ, ਗਰੀਬੀ ਰੂਪੀ ਗਦਾ ਹੈ ਸਾਡੇ ਪਾਸ, ਇਸ ਪ੍ਰਕਾਰ ਗਿਆਨ ਰੂਪੀ ਖੰਡਾ ਹੈ ਸਾਡੇ ਪਾਸ ਅਤੇ ਨਿਮਰਤਾ ਰੂਪੀ ਸੰਜੋਗ ਸਾਡੀ ਪਹਿਰੀ ਹੋਈ ਹੈ, ਅਸੀਂ ਇਹਨਾਂ ਸ਼ਸਤਰਾਂ ਦੇ ਸਮੇਤ ਹਾਂ। ਜਦੋਂ ਹੀ ਉਹ ਸੁਣਿਆ, ਕਹਿਣ ਲੱਗੇ ਤੁਸੀਂ ਤਾਂ ਮਾਸ ਪ੍ਰਤੱਖ ਧਰ ਰਹੇ ਹੋ। ਇਸ ਪ੍ਰਕਾਰ ਜਦੋਂ ਮਹਾਰਾਜ ਨੂੰ ਕਿਹਾ, ਮਹਾਰਾਜ ਕਹਿੰਦੇ ਆਓ ਚਰਚਾ ਕਰੋ ਜਿਨ ਕਰਨੀ ਹੈ। ਇੱਕ ਨਾਨੂ ਪੰਡਿਤ ਸੀ ਸਾਧ ਸਿੰਘ ਜੀ, ਬੜਾ ਭਾਰੀ ਵਿਦਵਾਨ, ਉਹਦਾ ਸੰਨਿਆਸ ਧਾਰਿਆ ਹੋਇਆ ਸੀ। ਉਸ ਪੰਡਿਤ ਨੇ ਆ ਕੇ ਗੁਰੂ ਮਹਾਰਾਜ ਸਾਹਿਬ ਦੇ ਜੋ ਦਰਸ਼ਨ ਕੀਤੇ, ਸਾਰੇ ਹੋਰ ਵੀ ਵਿਦਵਾਨ ਚਰਚਾ ਕਰਨ ਵਾਸਤੇ ਮਹਾਰਾਜ ਦੇ ਪਾਸ ਆ ਕੇ ਬੈਠੇ। ਗੁਰੂ ਮਹਾਰਾਜ ਨੂੰ ਕਹਿਣ ਲੱਗੇ ਤੁਹਾਡਾ ਕੀ ਧਰਮ ਹੈ? ਮਹਾਰਾਜ ਕਹਿੰਦੇ ਤੁਸੀਂ ਦੱਸੋ ਆਪਣਾ ਧਰਮ ਕੀ ਹੈ। ਕਹਿੰਦਾ ਸਾਡਾ ਵੈਸ਼ਨੋ ਧਰਮ ਹੈ। ਮਹਾਰਾਜ ਕਹਿਣ ਲੱਗੇ ਵੈਸ਼ਨੋ ਧਰਮ ਹੈ ਤੇਰਾ? ਹਾਂ ਮਹਾਰਾਜ ਸਾਡਾ ਵੈਸ਼ਨੋ ਧਰਮ ਹੈ। ਹੁਣ ਗ੍ਰਹਿਣ ਦੇ ਵਕਤ ਤੁਸੀਂ ਮਾਸ ਕਿਉਂ ਧਰਿਆ? ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪ੍ਰੌਢਿਆਵਾਦ ਹੈ ਇਹਦਾ ਨਾਂ, ਉਹ ਜਿਹੜਾ ਝਗੜਾ ਉਹਦੀ ਪ੍ਰੌੜਤਾ ਕਰਕੇ ਦਿਖਾ ਦੇਣੀ। ਇਸ ਪ੍ਰਕਾਰ ਜਿਵੇਂ ਜੇਕਰ ਸੂਤਕ ਮੰਨੀਏ, ਸਭ ਤੋਂ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਵਾਜ਼ ਨਾ ਕੋਏ, ਇਵੇਂ ਮਹਾਰਾਜ ਸਾਹਿਬ ਜੀ ਪ੍ਰੌੜਤਾ ਕਰਕੇ ਵਿਖਾਉਂਦੇ ਹਨ ਇਸ ਪਵਿੱਤਰ ਸ਼ਬਦ ਵਿੱਚ। ਭਾਈ ਮਨੀ ਸਿੰਘ ਸਾਹਿਬ ਜੀ ਨੇ ਜਿਹੜੀ ਜਨਮ ਸਾਖੀ ਲਿਖੀ ਹੈ ਉਹਦੇ 'ਚ ਮੱਛੀ ਦਾ ਜ਼ਿਕਰ ਕੀਤਾ ਕਿ ਮੱਛੀ ਧਰੀ ਹੋਈ ਸੀ, ਇਹਦੇ ਸ਼ਬਦ 'ਚ ਹੀ ਆਵੇਗਾ ਮੱਛੀ ਮਾਸ ਨਾ ਖਾਹੀ। ਇਸ ਪ੍ਰਕਾਰ ਸਰ ਸੰਗੇ ਜੀ ਉਸ ਰਾਜਪੁੱਤ ਨੂੰ ਮਾਰਨ ਕਿਹਾ ਬ੍ਰਹਮ ਭੋਜ ਕਰ, ਕਹਿੰਦੇ ਜੀ ਜੰਗ ਕਰਦਿਆਂ ਹੋਇਆਂ ਸਾਡਾ ਸਾਰਾ ਧਨ ਖਰਚ ਹੋ ਗਿਆ, ਹੁਣ ਕੋਲੇ ਸਾਡੇ ਚੀਜ਼ ਕੋਈ ਨਹੀਂ। ਮਾਰਨ ਕਿਹਾ ਚੰਗਾ ਇਹ ਹਰਨ ਨੂੰ ਸਵਾਰ। ਉਹ ਸਵਾਰ ਕੇ ਜੋ ਮੜਕੇ ਧਰਿਆ ਸਾਰੇ ਚਰਚਾ ਕਰਨ ਵਾਸਤੇ ਆਏ ਤੇ ਚਰਚਾ ਕਰਕੇ ਗੁਰੂ ਸਾਹਿਬ ਨੂੰ ਸਾਰੇ ਹਾਰ ਗਏ। ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਬਚਨ ਕੀਤੇ ਪਈ ਬਹੁਤੀਆਂ ਗਊਆਂ ਚੋ ਕੇ ਮੰਗਾਈਆਂ ਹੋਈਆਂ ਤਾਂ ਖੀਰ ਸਾਡੀ ਧਰੀ ਹੈ, ਸਾਰਿਆਂ ਨੂੰ ਖੀਰ ਬਣਾ ਕੇ ਸਾਰਿਆਂ ਨੂੰ ਨਹੀਂ ਹੁੰਦਾ ਤਾਂ ਜਿੰਨੇ ਮੇਲੇ 'ਚ ਆਏ ਹੋ ਇੱਥੇ ਛਕੋ। ਉਸ ਇੱਕ ਮਟਕੇ 'ਚੋਂ ਮੁੱਕਣ ਨੀਤੀ ਇੰਨੀ ਖੀਰ ਮਹਾਰਾਜ ਨੂੰ ਵਰਤਾਈ। ਇਸ ਪ੍ਰਕਾਰ ਇਹ ਕੌਮ ਤੋਂ ਕੀਤਾ ਸੀ, ਪਖੰਡ ਦਾ ਖੰਡਣ ਦੇ ਵਿੱਚ ਕੀਤਾ ਸਾਧ ਸੰਗਤ ਜੀ। ਉਂਝ ਵਿਧੀ ਪੱਖ ਵਿੱਚ ਮਾਸ ਖਾਣ ਦੀ ਬਾਬਤ ਆਪ ਨੇ ਕਿਹਾ ਭਾਉ ਮਾਸ ਆਹਾਰ, ਜਿਹੜਾ ਪਰਮੇਸ਼ੁਰ ਦਾ ਭੈ ਕਰਨਾ ਇਹੋ ਮਾਸ ਦਾ ਆਹਾਰ ਹੈ। ਭੈ ਪਿਆ ਤਨ ਖੀਣ ਹੋਏ, ਭੈ ਦੇ ਪੈਣੇ ਕਰਕੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਸ ਪ੍ਰਕਾਰ ਜਿਹੜਾ ਵਿਰਾਗ ਦੇ ਨਾਲ ਸਰੀਰ ਨੂੰ ਇਸ ਪ੍ਰਕਾਰ ਭੈ ਦੇ ਸਹਿਤ ਰੱਖਣਾ ਹੈ ਇਹੋ ਮਾਸ ਆਹਾਰ ਹੈ। ਜਾਂ ਸ਼ੇਖ ਨੇ ਕਿਹਾ ਸੀ ਮਹਾਰਾਜ ਨੂੰ, ਜੋ ਸ਼ੇਖ ਬ੍ਰਹਮ ਸੀ ਫਰੀਦ ਦਾ ਪੋਤਾ ਚੇਲਾ ਜੋ ਪਾਕ ਪਟਨ ਗਏ ਹੈ, ਉਹਨੂੰ ਬੱਕਰਾ ਮਾਰ ਕੇ ਮਹਾਰਾਜ ਦੇ ਪੇਸ਼ ਕੀਤਾ। ਹਜ਼ੂਰ ਨੂੰ ਕਿਹਾ ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਉਸਕੀ ਅਪਰ ਅਪਾਰ, ਸਬਦੇ ਸਣ ਰਖਾਈ ਲਾਏ, ਗੁਣ ਕੀ ਠੇਕਾ ਵਿੱਚ ਸਮਾਏ, ਤਿਸ ਦਾ ਕੁੱਠਾ ਹੋਵੇ ਸੇਖ, ਲਹੂ ਲਬਨ ਕੱਠਾ ਵੇਖ, ਹੋਏ ਹਲਾਲ ਲੱਗੇ ਹੱਕ ਜਾਏ, ਤਾਂ ਨਾਨਕ ਦਰਦੀਦਾਰ ਸਮਾਏ। ਵਚਨ ਕੀਤੇ ਸੀ ਜੇ ਇਹ ਮਨ ਰੂਪੀ ਬੱਕਰਾ ਸੱਚ ਰੂਪੀ ਛੁਰੀ ਦਾ ਮਾਰਿਆ ਹੋਵੇ ਉਹ ਅਸੀਂ ਖਾਣ ਨੂੰ ਤਿਆਰ ਹਾਂ। ਜਦੋਂ ਬਚਨ ਕਹੇ ਮਹਾਰਾਜ ਨੇ, ਸ਼ੇਖ ਇਬਰਾਹੀਮ ਜਿਹੜਾ ਜਿਹਦਾ ਨਾਮ ਬ੍ਰਹਮ ਸੀ, ਸ਼ੇਖ ਬ੍ਰਹਮ ਸੂਫੀਆਂ ਫਕੀਰਾਂ ਚੋਂ ਸੀ, ਫਰੀਦ ਦਾ ਪੋਤਾ ਚੇਲਾ ਸੀ, ਗੁਰੂ ਸਾਹਿਬ ਦੇ ਚਰਨੀ ਪੈ ਗਿਆ ਸੀ। ਇਸੇ ਪ੍ਰਕਾਰ ਫਰੀਦ ਸਾਹਿਬ ਜੀ ਨੇ ਇਵੇਂ ਸਾਧ ਸੰਗਤ ਜੀ ਕਬੀਰ ਸਾਹਿਬ ਨੇ ਕਿਹਾ ਹੈ, ਕਬੀਰ ਜੀ ਬਦੋ ਸੋ ਧਰਮ ਕਰ ਥਾਪੋ, ਧਰਮ ਕਹੋ ਕਦ ਭਾਈ, ਆਪਸ ਕੋ ਮੁਨਵਰ ਕਰ ਥਾਪੋ ਕਹਾਂ ਕੋ ਕਹੋ ਕਸਾਈ। ਤੁਸੀਂ ਜਾਨਵਰਾਂ ਨੂੰ ਮਾਰਨਾ ਜਿਹੜਾ ਇਹ ਧਰਮ ਸਮਝਦੇ ਹੋ ਤੇ ਫਿਰ ਆਪਣੇ ਆਪ ਨੂੰ ਮੁਨੀ ਮੰਨ ਬੈਠੇ ਹੋ ਤੇ ਕਸਾਈ ਕਿਹਨੂੰ ਕਹੋਗੇ ਜੇ ਰੱਖਿਆ ਕਰਦੇ ਜੀਵਾਂ ਦੀ ਉਹਨੂੰ ਕਹੋਗੇ। ਇਸ ਪ੍ਰਕਾਰ ਸਾਧ ਸੰਗਤ ਜੀ ਪਖੰਡ ਦਾ ਖੰਡਨ ਕਰਨ ਲੱਗੇ ਆ ਮਹਾਰਾਜ ਸਾਹਿਬ ਗਰੀਬ ਨੂੰ। ਆਜ ਇਹਦੇ ਵਿੱਚ ਇਹ ਮਤਲਬ ਨਹੀਂ ਕਿ ਮਾਸ ਖਾਣਾ ਹੈ, ਗੁਰਬਾਣੀ ਦੇ ਅੰਦਰ ਤੁਕਾਂ ਮਾਸ ਦੇ ਖੰਡਣ ਦੀਆਂ ਵੀ ਬਹੁਤ ਸਾਰੀਆਂ ਆਉਂਦੀਆਂ ਹਨ ਜਿਨ੍ਹਾਂ ਦੇ ਵਿੱਚ ਮਾਸ ਦੀ ਆਗਿਆ ਨਹੀਂ ਹੈ। ਇੱਥੇ ਉਹਨਾਂ ਪੰਡਤਾਂ ਦਾ ਪਖੰਡ ਚੱਕਣ ਵਾਸਤੇ ਜਿਹੜੇ ਲਸਣ ਨਹੀਂ ਖਾਂਦੇ ਤੇ ਗੰਢਾ ਨਹੀਂ ਖਾਂਦੇ ਤੇ ਤੰਬਾਕੂ ਨਹੀਂ ਛੱਡਦੇ ਤੇ ਪਰਾਈ ਇਸਤਰੀ ਨੂੰ ਛੱਡਦੇ ਨਹੀਂ, ਚੋਰੀ ਨਹੀਂ ਛੱਡਦੇ, ਜਾਰੀ ਨਹੀਂ ਛੱਡਦੇ ਤੇ ਕਹਿੰਦੇ ਅਸੀਂ ਮਾਸ ਨਹੀਂ ਖਾਂਦੇ, ਉਹਨਾਂ ਦਾ ਪਖੰਡ ਦਾ ਖੰਡਨ ਗੁਰੂ ਸਾਹਿਬ ਕਰਨ ਲੱਗੇ ਹੈ। ਸੁਣੋ ਗੁਰੂ ਸਾਹਿਬ ਜੀ ਪਵਿੱਤਰ ਵਿਚਾਰ ਫਰਮਾਉਂਦੇ ਹਨ।
ਸਲੋਕ ਮਹੱਲਾ ਪਹਿਲਾ, ਪਹਿਲਾ ਮਾਸੋ ਨਿਮਿਆ।
ਮਹਾਰਾਜ ਕਹਿੰਦੇ ਤੁਸੀਂ ਮਾਸ ਦਾ ਜ਼ਿਕਰ ਕਰਦੇ ਹੋ, ਗੱਲ ਤਾਂ ਦੱਸੋ ਕੀ ਗੱਲ ਹੈ ਤੁਹਾਡੀ ਜੀ? ਮਾਸ ਧਰਿਆ ਮਹਾਰਾਜ ਕਹਿੰਦੇ ਪਹਿਲਾਂ ਸੁਣੋ। ਹਾਂਜੀ,
ਪਹਿਲਾ ਮਾਸੋ ਨਿਮਿਆ,
ਪਹਿਲਾਂ ਪਿਤਾ ਦੀ ਅੰਸ਼ ਰੂਪ ਹੋ ਕੇ ਮਾਸ ਦੇ ਵਿੱਚੋਂ ਧਾਤੂ ਰੂਪ ਹੋ ਕੇ ਨਿਮਿਆ ਇਸਤ ਹੋਇਆ।
ਮਾਸਾ ਅੰਦਰ
ਫਿਰ ਮਾਤਾ ਦੇ ਗਰਭ ਰੂਪੀ ਮਾਸ ਦੇ ਅੰਦਰ ਰੱਖ ਤੇ ਬਿੰਦਾ ਜਿਹੜੀ ਇਕੱਤਰਤਾ ਹੋਈ ਹੈ ਇਹ ਵਾਸਾ ਪਾਉਣਾ ਕੀਤਾ ਹੈ।
ਜੀਓ ਪਾਏ ਮਾਸ ਮੋਹ ਮਿਲਿਆ,
ਫਿਰ ਜੀਵ ਆਤਮਾ ਨੂੰ ਮਹਾਰਾਜ ਸਾਹਿਬ ਚੇਤਨ ਸੱਤਾ ਪਾ ਕੇ ਜੀਵ ਨੂੰ ਜਿਸ ਨੂੰ ਹੁਕਮ ਸੀ ਮਾਤਾ ਦੇ ਗਰਭ ਵਿੱਚ ਪਾ ਦਿੱਤਾ। ਜਦੋਂ ਜੀਵ ਨੂੰ ਗਰਭ ਦੇ ਵਿੱਚ ਪਾ ਦਿੱਤਾ ਤੇ ਉਹ ਗਰਭ ਜਿਹੜਾ ਸੀ ਵਧਣ ਲੱਗ ਗਿਆ, ਉਸ ਦੇ ਵਿੱਚ ਜੇਰ ਦੇ ਵਿੱਚ ਮਾਸ ਮੋਹ ਮਿਲਿਆ, ਮੂੰਹ ਦੇ ਅੱਗੇ ਮਾਸ ਦਾ ਪਰਦਾ ਉਹ ਬੱਚੇ ਦੀ ਰੱਖਿਆ ਕਰਨ ਵਾਸਤੇ ਮਹਾਰਾਜ ਜੇਰ ਦੇ ਵਿੱਚ ਜਿਹੜਾ ਪਰਦਾ ਮਿਲਿਆ ਇਹ ਵੀ ਮੂੰਹ ਦੇ ਅੰਦਰ ਮਾਸ ਦਾ ਹੀ ਹੈ ਨਾ, ਉਹ ਜੇਰ ਜਿਹੜੀ ਮਾਸ ਹੀ ਹੁੰਦੀ ਹੈ।
ਹੱਡ ਚੰਮ ਤਨ ਮਾਸ,
ਜਿਹੜੇ ਅਸਤ ਹਨ ਗਏ ਪਿਤਾ ਦੀ ਅੰਸ਼ ਹੈ, ਜਿਹੜਾ ਚੰਮ ਹੈ ਮਾਤਾ ਦੀ ਅੰਸ਼ ਹੈ, ਸਾਰਾ ਸਰੀਰ ਮਾਸ ਦਾ ਹੀ ਹੈ ਜਿੰਨਾ ਬਣਿਆ ਹੋਇਆ ਹੈ।
ਮਾਸੋ ਬਾਹਰ ਕੱਢਿਆ,
ਜਦੋਂ ਮਾਤਾ ਦੇ ਗਰਭ ਵਿੱਚੋਂ ਜੀਵ ਜੰਮਦਾ ਹੈ ਮਹਾਰਾਜ ਕਹਿੰਦੇ ਮਾਸ ਤੋਂ ਬਾਹਰ ਕੱਢਿਆ ਗਿਆ, ਜਨਮ ਦਿੱਤਾ ਗਿਆ।
ਮੰਮਾ ਮਾਸ ਗਿਰਾ,
ਉਸ ਵੇਲੇ ਕਹਿੰਦੇ ਮੰਮਾ ਜਿਹੜਾ ਮਾਤਾ ਦਾ ਅਸਤਨ ਹੈ ਉਹ ਵੀ ਮਾਸ ਹੀ ਹੈ ਨਾ, ਉਸ ਦੇ ਵਿੱਚੋਂ ਦੁੱਧ ਜਿਹੜਾ ਗਰਸਦਾ ਹੈ ਪਕੜਦਾ ਹੈ ਖਾਂਦਾ ਹੈ ਉਹ ਦੁੱਧ ਵੀ ਮਾਸ ਦੀ ਗ੍ਰਾਹੀ ਇਹਨਾਂ ਵਿੱਚੋਂ ਦੁੱਧ ਵਿੱਚ ਨਿਕਲਿਆ ਹੋਇਆ ਹੈ।
ਉਹ ਮਾਸੈ ਕਾ ਜੀਵ ਮਾਸੈ
ਕੀ। ਇਹ ਪੰਡਿਤ ਜੀ ਮੂੰਹ ਵੀ ਮਾਸ ਦਾ ਹੀ ਹੈ, ਜਵਾਨ ਵੀ ਮਾਸ ਦੀ ਹੈ।
ਮਾਸੈ ਅੰਦਰ ਸਾਸ,
ਅਤੇ ਜਿੰਨੇ ਸਵਾਸ ਵਗ ਰਹੇ ਵੀ ਮਾਸ ਦੇ ਅੰਦਰ ਹੀ ਸਾਰਿਆਂ ਦੇ ਵਗ ਰਹੇ ਹਨ।
ਵੱਡਾ ਹੋਆ ਵਿਆਹ,
ਜਦੋਂ ਵੱਡਾ ਹੋ ਕੇ ਵਿਆਹ ਕਰਦਾ, ਸ਼ਾਦੀ ਹੁੰਦੀ ਹੈ,
ਘਰ ਲੈ ਆਇਆ ਮਾਸ,
ਉਦੋਂ ਕਾਠ ਦੀ ਤਾਂ ਨੀ ਇਸਤਰੀ ਲਿਆਇਆ, ਉਹ ਮਾਸ ਹੀ ਲਿਆਇਆ ਘਰ ਦੇ ਵਿੱਚ, ਉਹਨੂੰ ਵਿਆਹ ਕੇ ਲਿਆਇਆ ਹੈ।
ਮਾਸ ਹੋਈ ਮਾਸ ਉਪਜੈ,
ਫਿਰ ਧੀਆਂ ਪੁੱਤਰ ਜਿਹੜੇ ਪੈਦਾ ਹੁੰਦੇ ਮਾਸ ਤੋਂ ਮਾਸ ਹੀ ਪੈਦਾ ਹੁੰਦਾ ਹੈ ਨਾ।
ਮਾਸ ਹੋ ਸਭੋ ਸਾਕ,
ਜਿੰਨੇ ਸਾਕ ਨਾਤੇ ਸਾਰੇ ਮਾਸ ਦੇ ਜਿਵੇਂ ਜਿੰਨੇ ਦੁਨੀਆਂ ਦੇ ਹਨ।
ਸਤਿਗੁਰ ਮਿਲਿਆ ਹੁਕਮ ਬੁੱਝੀਏ,
ਭਾਈ ਸਤਿਗੁਰਾਂ ਦੇ ਨਾਲ ਮਿਲੀਏ, ਵਾਹਿਗੁਰੂ ਦੇ ਹੁਕਮ ਨੂੰ ਬੁੱਝਣਾ ਕਰੀਏ, ਭਾਣੇ ਨੂੰ ਮੰਨੀਏ,
ਤਾਂ ਕੋ ਆਵੈ ਰਾਸ,
ਤਾਂ ਭਾਈ ਰਾਸ ਸਚਿਆਈ ਚ ਆ ਸਕਦਾ, ਤਾਂ ਉਹ ਮਾਸ ਤੋਂ ਬਚ ਸਕਦਾ ਹੈ।
ਆਪ ਛੁੱਟੇ ਨਹਿ ਛੁੱਟੀ ਹੈ,
ਇਹ ਵਿਦਵਾਨ ਨਾਨੂ ਪੰਡਿਤ ਨੂੰ ਕਹੇ ਕਿ ਮੈਂ ਛੁੱਟ ਗਿਆ, ਮੈਂ ਆਪ ਹੀ ਛੁੱਟਿਆ ਹੋਇਆ ਹਾਂ, ਇਸ ਪ੍ਰਕਾਰ ਛੁਟਕਾਰਾ ਨਹੀਂ ਹੋ ਸਕਦਾ ਹੈ।
ਨਾਨਕ
ਆਪਣੀ ਜਵਾਨੀ ਗੱਲਾਂ ਕਰਨ ਨਾਲ ਛੁਟਕਾਰਾ ਨਹੀਂ ਹੁੰਦਾ, ਸਤਿਗੁਰਾਂ ਨਾਲ ਮਿਲ ਕੇ ਜਿਹੜਾ ਇਹਨਾਂ ਔਗੁਣਾਂ ਤੋਂ ਬਚ ਜੇ ਤਾਂ ਬਚ ਜਾਵੇ।
ਨਾਨਕ ਬਚਨ ਬਿਨਾ,
ਇਹ ਜਿਹੜਾ ਬਚਨ ਹੈ ਭਾਈ ਤੇਰਾ, ਬਿਨਾਸ ਨਾਸ ਕਰਨ ਵਾਲਾ, ਵਿਅਰਥੀ ਬੋਲ ਬੋਲ ਰਿਹਾ ਤੂੰ, ਕਹਿੰਦਾ ਕਿ ਮੈਂ ਆਪ ਛੁੱਟਿਆ ਹੋਇਆ ਹਾਂ ਮਾਸ ਤੋਂ।
ਮਹੱਲਾ ਪਹਿਲਾ, ਮਾਸ ਮਾਸ ਕਰ ਮੂਰਖ ਝਗੜੇ।
ਫਿਰ ਨਾਨੂ ਪੰਡਿਤ ਜਿਹੜਾ ਸੀ, ਇਹ ਭਵਿੱਖਤ ਪੁਰਾਣ ਪੜ੍ਹਿਆ ਸੀ, ਉਸ ਭਵਿੱਖਤ ਪੁਰਾਣ ਦੇ ਅੰਦਰ ਇਹ ਕਥਾ ਆਉਂਦੀ ਹੈ ਕਿ ਕਲਯੁਗ ਦੇ ਉਧਾਰ ਕਰਨ ਵਾਸਤੇ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੇ ਅਵਤਾਰ ਵਿੱਚ ਆਪ ਨਾਰਾਇਣ ਕਲਾ ਧਾਰ ਜਗਮਾ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਇਸ ਤਰ੍ਹਾਂ ਸਰੂਪ ਧਾਰਨਗੇ। ਇਹਨ ਭਵਿੱਖਤ ਪੁਰਾਣ ਪੜ੍ਹ ਕੇ ਸੋਚਿਆ ਮੈਂ ਵਿਦਿਆ ਹੀ ਤਾਂ ਬੜਾ ਸਿਆਣਾ ਹੈ, ਮੇਰੇ ਨਾਲ ਚਰਚਾ ਕਰਕੇ ਕੋਈ ਜਿੱਤ ਨਹੀਂ ਸਕਦਾ, ਸਾਰਿਆਂ ਨੂੰ ਮੈਂ ਹਰਾ ਦਿੰਦਾ ਹੈ, ਇਹ ਮੈਂ ਹੀ ਨਾ ਨਾਨਕ ਅਵਤਾਰ ਹੋਵਾਂ। ਇਸ ਕਰਕੇ ਨਾਨੂ ਨਾਮ ਤੋਂ ਇਸ ਨੂੰ ਪੰਡਿਤ ਨੇ ਆਪਦਾ ਨਾਂ ਹੀ ਨਾਨਕ ਰਖਾ ਲਿਆ ਸੀ। ਜਿਵੇਂ ਕ੍ਰਿਸ਼ਨ ਦੇ ਵਕਤ ਇੱਕ ਦੈਂਤ ਨੇ ਆਪਦਾ ਨਾਂ ਕ੍ਰਿਸ਼ਨ ਰਖਾ ਲਿਆ ਸੀ, ਇਸੇ ਪ੍ਰਕਾਰ ਸਾਧ ਸਿੰਘ ਜੀ ਨਾਨੂ ਪੰਡਿਤ ਨੇ ਆਪਦਾ ਨਾਂ ਨਾਨਕ ਚੰਦ ਰਖਾ ਲਿਆ ਕਿ ਮੈਂ ਉਹ ਅਵਤਾਰ ਹੈ ਜਿਹੜਾ ਵਿਆਸ ਜੀ ਨੇ ਲਿਖਿਆ। ਇਸ ਖਿਆਲ ਦੇ ਨਾਲ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਹੋਇਆ, ਉਸ ਵੇਲੇ ਵੇਖਿਆ ਮਹਾਰਾਜ ਦੀ ਜੋਤ ਨੂੰ, ਪ੍ਰਕਾਸ਼ ਨੂੰ, ਬਚਨਾਂ ਨੂੰ, ਕਹਿੰਦਾ ਉਹ ਮੈਂ ਤਾਂ ਬੜੀ ਗਲਤੀ ਕੀਤੀ, ਉਹ ਨਾਨਕ ਅਵਤਾਰ ਤਾਂ ਇਹ ਹੈ ਤੇ ਮੈਂ ਤਾਂ ਨਾਨੂ ਹੀ ਹੈ। ਉਸ ਸਤਸੰਗ ਜੀ ਸਾਰੀ ਸਭਾ ਲੱਗੀ ਚ ਕਿਹਾ, ਕਿਸੇ ਲੋਕੋ ਮੇਰਾ ਨਾਂ ਤਾਂ ਨਾਨਕ ਨਹੀਂ ਹੈ, ਇਹ ਨਾਨਕ ਅਵਤਾਰ ਜਿਹੜੇ ਵਿਆਸ ਜੀ ਨੇ ਲਿਖੇ ਹੈ ਉਹ ਤਾਂ ਇਹ ਗੁਰੂ ਨਾਨਕ ਸਾਹਿਬ ਹਨ, ਅਤੇ ਮੈਂ ਤਾਂ ਨਾਨੂ ਪੰਡਿਤ ਹੀ ਹਾਂ, ਅੱਜ ਤੋਂ ਮੇਰੇ ਨੰਨਿਆਂ ਦੇ ਨਾਲ ਕੱਕਾ ਨਹੀਂ ਲਾਉਣਾ, ਨਾਨਕ ਨਹੀਂ ਕਹਿਣਾ, ਮੈਨੂੰ ਤਾਂ ਨਾਨੂ ਹੀ ਸਮਝ ਲਓ ਸਾਰੇ। ਗੁਰੂ ਸਾਹਿਬ ਦਾ ਸਿੱਖ ਬਣ ਗਿਆ, ਚਰਨੀ ਪੈ ਗਿਆ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਮਾਸ ਦਾ ਮਾਰਿਆ, ਮਾਸ ਧਰਿਆ, ਮਾਸ ਧਰਿਆ ਬਚਨ ਕਹਿੰਦੇ ਤੂੰ, ਉਹਦਾ ਉੱਤਰ ਦਿੰਦੇ ਹਨ ਮਹਾਰਾਜ।
ਮਹੱਲਾ ਪਹਿਲਾ, ਮਾਸ ਮਾਸ ਕਰ ਮੂਰਖ ਝਗੜੇ।
ਸਤਿਗੁਰੂ ਜੀ ਕਹਿੰਦੇ ਹੈ ਮੂਰਖਤਾ ਇੱਕ ਨੀ ਤੁਹਾਡੇ ਅੰਦਰ, ਮਾਸ ਹੈ ਮਾਸ ਹੈ ਇਉਂ ਕਹਿ ਕੇ ਝਗੜਦੇ ਹੋ,
ਗਿਆਨ
ਝਗੜਾ ਨੀ ਹੈ ਮਾਸ ਦਾ। ਹਾਂਜੀ,
ਗਿਆਨ ਧਿਆਨ ਨਹੀਂ ਜਾਣਦਾ,
ਤੈਨੂੰ ਨਿਰਗੁਣ ਦਾ ਗਿਆਨ ਨੀ, ਸਰਗੁਣ ਦਾ ਧਿਆਨ ਉੱਕਾ ਹੀ ਨੀ ਜਾਣਦਾ ਹੈ।
ਕੌਣ ਮਾਸ ਕੌਣ ਸਾਗ ਕਹਾ,
ਇਹ ਦੱਸ ਬਈ ਮਾਸ ਕਿਹਨੂੰ ਕਹੀਦਾ ਹੈ ਤੇ ਸਾਗ ਕਿਹਨੂੰ ਕਹੀਦਾ ਹੈ।
ਕਿਸਮ ਹੈ ਪਾਪ ਸਮਾਣੇ,
ਮਾਸ ਹੈ ਜਿਹੜਾ ਪਰਾਇਆ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਂ ਹੈ, ਜਿਹੜਾ ਪਰਾਇਆ ਹੱਕ ਖਾਣਾ ਇਹ ਮਾਸ ਹੈ ਤੇ ਜਿਹੜਾ ਆਪਦਾ ਹੱਕ ਵਰਤਣਾ ਇਹ ਸਾਗ। ਇਸ ਪ੍ਰਕਾਰ
ਕੌਣ ਮਾਸ ਕੌਣ ਸਾਗ ਕਹਾ,
ਮਾਸ ਕੌਣ ਕਹਾਉਂਦਾ ਜਿਹੜਾ ਪਰਾ ਨੂੰ ਲੁੱਟ ਕੇ ਖਾਣਾ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ, ਪਰਨਿੰਦਾ ਪਰਮੁਖ ਮੁਖ ਚਿੰਨ ਪਰਨਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਰਸ ਕਾ ਸਾਫ ਸਲਾਣੇ ਕਰਮ ਮੇਰੇ ਕਰਤਾਰ, ਇਹ ਔਗੁਣ ਹਨ ਇਹ ਛੁੱਟਦੇ ਨੀ ਗੀਆਂ ਤੋਂ।
ਕਿਸ ਮਹਿ ਪਾਪ ਸਮਾਉਣੇ,
ਕਿਹੜੀ ਚੀਜ਼ ਚ ਪਾਪ ਸਮਾਉਂਦੇ, ਤੈਨੂੰ ਇਸ ਗੱਲ ਦਾ ਗਿਆਨ ਨਹੀਂ ਹੈ।
ਗੈਂਡਾ ਮਾਰ ਹੋਮ ਜਗ ਕੀਏ,
ਮਹਾਰਾਜ ਤੁਸੀਂ ਤਾਂ ਉੱਤੋਂ ਹੀ ਮੈਨੂੰ ਖੰਡਨ ਕਰੀ ਜਾਂਦੇ ਹੋ, ਕਿਸੇ ਵੇਦ ਬਾਣੀ ਦਾ ਪ੍ਰਮਾਣ ਦਿਓ। ਮਹਾਰਾਜ ਕਹਿੰਦੇ ਯਜੁਰਵੇਦ ਦੀ ਦੇਖ ਲੈ ਸੁਣ ਲੈ,
ਗੈਂਡਾ ਮਾਰ ਹੋਮ ਜਗ ਕੀਏ,
ਗੈਂਡਿਆਂ ਨੂੰ ਮਾਰ ਮਾਰ ਕਰਕੇ, ਗਊ ਦੀ ਨਿਆਂ ਹੀ ਗੈਂਡਾ ਹੁੰਦਾ ਹੈ, ਉਹਨੂੰ ਮਾਰ ਮਾਰ ਕੇ ਹਮਨ ਕੀਤੇ ਤੇ ਜੱਗ ਕੀਤੇ ਦੇਵਤਿਆਂ ਨੇ।
ਦੇਵਤਿਆਂ ਕੀ ਬਾਣੀ,
ਦੇਵਤਿਆਂ ਦੀ ਬਾਣੀ ਜਿਹੜੀ ਵੇਦ ਲਿਖੀ, ਯਜੁਰਵੇਦ ਚ ਪ੍ਰਸੰਗ ਆਉਂਦੇ ਆ ਜੰਗ ਦੇ, ਇਸ ਜੱਗ ਦੇ, ਇਸ ਪ੍ਰਕਾਰ ਦੇਵਤਿਆਂ ਦੀ ਇਹ ਬਾਣੀ ਵਿੱਚ, ਵੇਦ ਪਾਠ ਵਿੱਚ ਵੀ ਇਹ ਆਉਂਦਾ ਹੈ, ਜੇਕਰ ਜੱਗਾਂ ਦਾ ਸਮੱਗਰੀਆਂ ਆਉਂਦੀਆਂ ਅਜਾਮੇਧ ਜੱਗ, ਗਵਾ ਲੰਭ ਜੱਗ, ਗਹਿਣੇ ਆਦਿਕਾਂ ਦਾ ਜੱਗ, ਘੋੜੇ ਅਸਮੇਧ ਆਦਿਕ ਜੱਗ, ਇਉਂ ਦੇਵਤਿਆਂ ਦੀ ਬਾਣੀ ਵੇਦ ਚ ਲਿਖਿਆ ਹੋਇਆ। ਦੇਵਤਿਆਂ ਨੂੰ ਆਦ ਸੀ, ਹਮਨ ਕਰਕੇ ਜੱਗ ਕੇ ਇਸ ਪ੍ਰਕਾਰ ਜੱਗ ਕਰਦੇ ਰਹੇ ਹੋ।
ਮਾਸ ਛੋਟ ਬੈਸ ਨੱਕ ਪਕੜੇ।
ਅੱਛਾ ਪੰਡਿਤ ਜੀ, ਮਾਸ ਤਾਂ ਛੱਡ ਦਿੱਤਾ ਤੁਸੀਂ, ਬੈਠ ਕੇ ਨੱਕ ਪਕੜ ਲਿਆ। ਨੱਕ ਕਿਹੜਾ ਮੋਮ ਦਾ ਹੈ, ਨੱਕ ਵੀ ਮਾਸ ਦਾ ਹੀ ਹੈ।
ਰਾਤੀ ਮਾਨਸ ਖਾਣ,
ਰਾਤ ਨੂੰ ਜਦੋਂ ਵਿਵਚਾਰ ਕਰਦੇ ਹੋ ਉਦੋਂ ਨਿਰਾ ਹੀ ਆਦਮੀ ਖਾ ਜਾਂਦੇ ਹੋ ਕਿ ਨਹੀਂ? ਬਕਾਰ ਜਦੋਂ ਭੋਗਦੇ ਹੋ ਉਹ ਨਿਰੇ ਮਨੁੱਖ ਨੂੰ ਖਾ ਜਾਣ ਵਾਲੇ ਕੰਮ ਕਰਦੇ ਹੋ, ਉਹ ਤੁਹਾਡੋਂ ਛੁੱਟੇ ਨਹੀਂ ਹਨ।
ਫੜ ਕਰ ਲੋਕਾਂ ਨੂੰ ਦਿਖਲਾ,
ਹੁਣ ਦਿਨੇ ਲੋਕਾਂ ਨੂੰ ਨੱਕ ਪਕੜ ਕੇ ਦਿਖਾਉਂਦੇ ਹੋ ਕਿ ਅਸੀਂ ਤਿਆਗੀ ਹਾਂ ਮਾਸ ਦੇ।
ਗਿਆਨ ਧਿਆਨ ਨਹੀਂ ਸੂਝੈ,
ਗਿਆਨ ਨਿਰਗੁਣ ਦਾ ਧਿਆਨ ਸਰਗੁਣ ਦਾ ਕੋਈ ਸੂਝੈ ਦਿਸਦਾ ਨਹੀਂ ਹੈ।
ਨਾਨਕ ਅੰਧੇ ਸਿਉਂ ਕਿਆ ਕਹੀਐ,
ਸਤਿਗੁਰੂ ਜੀ ਕਹਿੰਦੇ ਜਿਹੜਾ ਅੰਨਾ ਹੋਵੇ ਉਹਨੂੰ ਕੀ ਸਿੱਖਿਆ ਦੇਈਏ, ਅੰਧਾ ਹਾਂਜੀ
ਕਹਿ ਨਾ ਕਹਿਆ ਬੂਝੈ,
ਉਸ ਨੂੰ ਉਪਦੇਸ਼ ਕਹੀਏ ਤਾਂ ਕਿਹਾ ਸਮਝਦਾ ਨਹੀਂ ਹੈ ਉਹ।
ਅੰਧਾ ਸੋਏ ਜੇ ਅੰਧ ਕਮਾ,
ਇਹ ਪੰਡਿਤ ਬੋਲਿਆ। ਨਾਨੂ ਕਹਿੰਦਾ ਮਹਾਰਾ ਮੈਨੂੰ ਅੰਨਾ ਕਿਉਂ ਕਿਹਾ, ਮੈਂ ਤਾਂ ਸੁਜਾਖਾ ਹੈ। ਮਹਾਰਾਜ ਸਾਹਿਬ ਕਹਿੰਦੇ ਅੰਧਾ ਉਹ ਹੁੰਦਾ ਹੈ ਜਿਹੜਾ ਅੰਧਤਾਈ ਦੇ ਕਰਮਾਂ ਨੂੰ ਕਮਾਵੇ, ਅਗਿਆਨਪੁਣੇ ਦੇ ਕਰਮਾਂ ਨੂੰ ਕਮਾਵੇ।
ਤਿਸ ਹਿਰਦੈ ਸੇ ਲੋਚਨ ਨਾਹੀ,
ਪੰਡਿਤ ਜੀ ਬਾਹਰਲੇ ਭਾਵੇਂ ਚੰਗੇ ਡੇਲੇ ਬਣੇ ਹੋਏ ਹੈ, ਜਿਸ ਪ੍ਰਕਾਰ ਦੇ ਪੱਥਰ ਦੇ ਡੇਲੇ ਚੜਾਉਂਦੇ ਹੈ ਜੇ ਹੈ, ਉਹਦੇ ਹਿਰਦੇ ਦੇ ਸ੍ਰੇਸ਼ਟ ਲੋਚਨ ਵਿਰਾਗ ਵੇਖ ਨਹੀਂ ਹੈ।
ਮਾਤ ਪਿਤਾ ਕੀ ਰਕਤ ਨਿਪੰਨੇ,
ਇਸ ਤੁਕ ਤੋਂ ਸਿੱਧ ਹੋਇਆ ਹੈ ਕਿ ਭਾਈ ਮਨੀ ਸਿੰਘ ਸਾਹਿਬ ਨੇ ਕਿਹਾ ਮੱਛੀ ਧਰੀ ਸੀ, ਇਸ ਤੁਕ ਦੇ ਵਿੱਚ ਵਾਕ ਆਉਂਦਾ ਹੈ।
ਮਾਤ ਪਿਤਾ ਕੀ ਰਕਤ ਨਿਪੰਨੇ,
ਮਾਤਾ ਪਿਤਾ ਦੇ ਰਕਤ, ਮਾਤਾ ਦੀ ਰਕਤ ਤੇ ਪਿਤਾ ਦੇ ਧੰਤੂ ਕਰਕੇ ਨਿਪੰਨੇ ਪੈਦਾ ਹੋਏ।
ਮੱਛੀ ਮਾਸ ਨਾ ਖਾ,
ਮੱਛੀ ਆਦਿਕਾਂ ਦੇ ਮਾਸ ਨੂੰ ਨਹੀਂ ਖਾਂਦੇ ਵੈਸ਼ਨੋ।
ਇਸਤਰੀ ਪੁਰਖ ਹੈ ਜਾਂ ਨਿਸ ਮੇਲਾ,
ਇਸਤਰੀ ਪੁਰਸ਼ ਦਾ ਮਲਾਪ ਹੁੰਦਾ ਰਾਤਰੀ ਨੂੰ,
ਉੱਥੇ ਮੰਦ ਕਮਾਈ,
ਉੱਥੇ ਵੀ ਮਾਸ ਦੀ ਕਮਾਈ ਪੁੱਤਰ ਧੀਆਂ ਜਮਾਉਣੇ ਉਹ ਪੈਦਾ ਹੁੰਦੇ ਹਨ।
ਮਾਸੋ ਨਿੰਮੇ ਮਾਸੋ ਜੰਮੇ,
ਮੰਦ ਦਾ ਅਰਥ ਮੰਦੀ ਕਮਾਈ, ਵਿਚਾਰ ਮੰਦ ਕਰਮ ਕਰਨ ਦਾ ਮਤਲਬ, ਪਰ ਮਾਸ ਦਾ ਵਾਚਕ ਸਮਝਣਾ।
ਮਾਸੋ ਨਿੰਮੇ ਮਾਸੋ ਜੰਮੇ,
ਤੇ ਮਾਸ ਤੋਂ ਹੀ ਸਾਰੇ ਮਾਤਾ ਦੇ ਗਲ ਚ ਨਿੰਮੇ ਇਸਤ ਹੋਏ ਹੈ, ਫਿਰ ਜਨਮ ਧਾਰੇ ਹਨ।
ਹਮ ਮਾਸਾ ਕੇ ਭਾਂਡੇ,
ਹਮ ਤਮਾਮ ਜਿੰਨੇ ਜੀ ਜਾਂਦਾ ਸਭ ਮਾਸ ਦੇ ਹੀ ਪਾਤਰ ਹਨ, ਭਾਂਡੇ ਬਣੇ ਹੋਏ ਹਨ।
ਗਿਆਨ ਧਿਆਨ ਕਛ ਸੂਝੈ ਨਾਹੀ,
ਤੈਨੂੰ ਸਰੂਪ ਦਾ ਗਿਆਨ, ਨਿਰਗੁਣ ਸਰਗੁਣ ਦਾ ਧਿਆਨ ਕੋਈ ਦਿਸਦਾ ਨਹੀਂ ਹੈ ਵਿਦਵਾਨ।
ਚਤੁਰ ਕਹਾਵੈ ਭਾਂਡੇ,
ਭਾਂਡੇ ਨਾਮ ਬੁੱਧੀ ਵਾਲੇ ਦਾ ਹੈ, ਆਪਣੇ ਆਪ ਨੂੰ ਇਹ ਪੰਡਿਆ ਬੁੱਧੀ ਵਾਲਾ ਚਤੁਰ ਕਹਾਉਣਾ ਹੈ।
ਬਾਹਰ ਕਾ ਮਾਸ ਮੰਦਾ ਸਵਾਮੀ,
ਕਹਿਣ ਲੱਗਾ ਮਹਾਰਾਜ ਤੁਸੀਂ ਤਾਂ ਘਰ ਦਾ ਹੀ ਗਿਣਨ ਲੱਗ ਗਏ। ਮਹਾਰਾਜ ਸਾਹਿਬ ਕਹਿਣ ਲੱਗੇ ਠੀਕ ਹੈ ਪੰਡਿਤ ਜੀ, ਬਾਹਰ ਕਾ ਮਾਸ ਮੰਦਾ ਸਵਾਮੀ, ਸਵਾਮੀ ਜੀ ਬਾਹਰਲਾ ਮਾਸ ਤਾਂ ਮੰਦਾ ਭੈੜਾ ਲੱਗਦਾ ਹੈ,
ਘਰ ਕਾ ਮਾਸ ਚੰਗੇ,
ਨਿਆਣਿਆਂ ਨੂੰ ਘਰਦਿਆਂ ਨੂੰ ਸਾਂਭ ਕੇ ਰੱਖੀ ਚੱਲਿਆ ਕਰੋ, ਇਹ ਚੰਗਾ ਮਾਸ ਹੈ ਨਾ ਘਰ ਦਾ ਤੁਹਾਨੂੰ ਸਾਂਭਿਆ ਹੋਇਆ।
ਜੰਤ ਸਭ ਮਾਸ ਹੋਏ,
ਇਹ ਜਿੰਨੇ ਜੀ ਜੰਤ ਸਾਰੇ ਮਾਸ ਤੋਂ ਹੀ ਪੈਦਾ ਹੋਏ ਹਨ।
ਜੀਏ ਲਿਆ ਵਾਸੇ,
ਇਹ ਜੀਵ ਆਤਮਾ ਨੂੰ ਮਾਸ ਦੇ ਅੰਦਰ ਹੀ ਵਾਸਾ ਲੈਣਾ ਕੀਤਾ ਹੈ।
ਪੱਖ ਪੱਖ ਹੈ, ਪੱਖ ਤਜ ਛੋਡ ਹੈ,
ਦੇਖੋ ਜਿਹੜੀਆਂ ਨਾ ਖਾਣ ਵਾਲੀ ਚੀਜ਼ਾਂ, ਪਰਾਈ ਇਸਤਰੀ ਦਾ ਗਮਨ ਕਰਨਾ, ਤੰਬਾਕੂ ਪੀਣਾ, ਇਸ ਤਰ੍ਹਾਂ ਦੇ ਜਿਹੜੇ ਨਾ ਖਾਣ ਵਾਲੀ ਚੀਜ਼ਾਂ ਉਹ ਤਾਂ ਖਾਈ ਜਾਂਦੇ ਹੋ, ਨਾ ਭਖਣ ਵਾਲੀਆਂ,
ਭੱਖ ਤਾਂ ਛੋਡ ਹੈ,
ਜਿਹੜੀ ਖਾਣੇ ਯੋਗ ਚੀਜ਼ ਹੈ ਉਸ ਨੂੰ ਤਿਆਗ ਛੱਡਿਆ, ਤਿਆਗੀ ਬਣੇ ਬੈਠੇ ਹੋ।
ਅੰਧ ਗੁਰੂ ਜਿਨ ਕੇਰਾ,
ਜਿਨ੍ਹਾਂ ਦਾ ਗਿਆਨੀ ਗੁਰੂ ਹੈ ਉਹਨਾਂ ਦੀ ਇਹ ਹਾਲਤ ਹੈ।
ਮਾਸੋ ਨਿੰਮੇ ਮਾਸੋ ਜੰਮੇ,
ਦੇਖ ਲੋ ਸਾਰੇ ਜਿੰਨੇ ਜੀ ਹੈ ਮਾਤਾ ਦੇ ਗਰਭ ਵਿੱਚ ਮਾਸ ਤੋਂ ਹੀ ਨਿੰਮੇ ਇਸਤ ਹੋਏ ਹੈ, ਅਤੇ ਫਿਰ ਮਾਸ ਤੋਂ ਮਾਤਾ ਦੇ ਗਰਭ ਚੋਂ ਜਨਮ ਧਾਰਿਆ ਹੈ।
ਹਮ ਮਾਸਾ ਕੇ ਭਾਂਡੇ,
ਤਮਾਮ ਜਿੰਨੇ ਜੀ ਹੈ ਸਭ ਮਾਸ ਦੇ ਹੀ ਪਾਤਰ ਭਾਂਡੇ ਬਣੇ ਹੋਏ ਹਨ।
ਗਿਆਨ ਧਿਆਨ ਕਛ ਸੂਝੈ ਨਾਹੀ,
ਆਪ ਨੂੰ ਕੋਈ ਸਰੂਪ ਦਾ ਗਿਆਨ, ਨਿਰਗੁਣ ਦਾ ਤੇ ਧਿਆਨ ਸਰਗੁਣ ਦਾ ਕੋਈ ਦਿਸਦਾ ਨਹੀਂ ਹੈ।
ਚਤੁਰ ਕਹਾਵੈ ਭਾਂਡੇ,
ਪੰਡਿਆ ਆਪਣੇ ਆਪ ਨੂੰ ਚਤੁਰ ਕਹਾਉਣੇ, ਵਿਦਵਾਨ ਕਹਾਉਣਾ ਹੈ।
ਮਾਸ ਪੁਰਾਣੀ ਮਾਸ ਕਤੇਬੀ,
ਇਹ ਪੁਰਾਣਾ ਵਿੱਚ ਵੀ ਮਾਸ ਦਾ ਜ਼ਿਕਰ ਆਉਂਦਾ, ਜੱਗ ਆਦਿ ਕਰਨੇ, ਕਿਤਾਬਾਂ ਵਿੱਚ ਵੀ ਬਲੀਆਂ ਵਗੈਰਾ ਬੱਕਰੇ ਛਤਰੇ ਕੁਰਬਾਨ ਕਰਦੇ ਹਨ, ਕਿਤਾਬਾਂ ਵਿੱਚ ਵੀ ਜ਼ਿਕਰ ਹੈ। ਕੁਰਾਨ ਸ਼ਰੀਫ ਦੇ ਵਿੱਚ ਬਲਕਿ ਇੱਕ ਟਟੇਰੀ ਪੂਜਾ ਕਰਦੇ ਸਨ ਹਿੰਦੂ, ਤੇ ਉਹਨੂੰ ਕਿਹਾ ਕਿ ਵੀ ਰੱਬ ਦੇ ਬਰਾਬਰ ਇਹਦੀ ਪੂਜਾ ਨਹੀਂ ਚਾਹੀਦੀ, ਉਹ ਟੱਟੇ ਨੂੰ ਕਤਲ ਕੀਤਾ ਕਿ ਰੱਬ ਦੇ ਨਾਂ ਤੇ ਬਲੀ ਦਿਓ, ਉਦੋਂ ਦੇ ਗਊ ਮੁਸਲਮਾਨ ਮਾਰਨ ਲੱਗ ਗਏ ਸਨ। ਇਉਂ ਕਿਤਾਬਾਂ ਵਿੱਚ ਵੀ ਮਾਸ ਦਾ ਜ਼ਿਕਰ ਆਉਂਦਾ ਹੈ। ਦੂਸਰਾ ਇਬਰਾਹੀਮ ਨੇ ਜਿਸ ਵੇਲੇ ਬੇਨਤੀ ਕੀਤੀ ਖੁਦਾ ਦੇ ਅੱਗੇ ਕਿ ਮਹਾਰਾਜ ਮੈਨੂੰ ਆਗਿਆ ਦਿਓ ਕਹਿਣ ਲੱਗੇ ਭਾਈ ਜਿਹੜੀ ਪਿਆਰੀ ਚੀਜ਼ ਹੈ ਉਹ ਮੈਨੂੰ ਕੁਰਬਾਨ ਕਰ। ਉਹ ਆਪਦਾ ਇਸਰਾਈਲ ਪੁੱਤਰ ਸੀ ਨਾ ਜਿਹੜਾ, ਉਸਦੇ ਤਾਂ ਇਸਮਾਇਲ ਨੂੰ ਕੁਰਬਾਨ ਕਰਨ ਵਾਸਤੇ ਤਿਆਰ ਹੋਇਆ। ਜਦੋਂ ਪੁੱਤਰ ਇਹਦੇ ਮਰੀਜ਼ਾਂ ਨੂੰ ਕੋਲੇ ਲਿਆਂਦਾ, ਕਹਿੰਦਾ ਵੀ ਪੁੱਤ ਦੇ ਗੱਲ 'ਤੇ ਛੁਰੀ ਨਹੀਂ ਮੇਰੇ ਫੇਰੀ ਜਾਂਦੀ, ਮੇਰੀਆਂ ਅੱਖਾਂ ਅੱਗੇ ਪੱਟੀ ਬੰਨ੍ਹ ਦਿਓ। ਇਸਮਾਇਲ ਨੂੰ ਉਸ ਵੇਲੇ ਉਹਨਾਂ ਮਰੀਜ਼ਾਂ ਨੂੰ ਅੱਖਾਂ ਅੱਗੇ ਪੱਟੀ ਬੰਨ੍ਹ ਤੀ ਪੈਗੰਬਰ ਇਬਰਾਹੀਮ ਦੇ, ਅਤੇ ਉਹਨੂੰ ਪਾਸੇ ਕਰਕੇ ਛਤਰਾ ਅੱਗੇ ਕਰਤਾ। ਕਹਿੰਦੇ ਲੈ ਵੀ ਖੁਦਾ ਨੇ ਇਹ ਬੱਕਰਿਆਂ ਛਤਰਿਆਂ ਦੀ ਬਲੀ ਪ੍ਰਵਾਨ ਕਰ ਲਈ, ਇਉਂ ਪਖੰਡ ਕਰ ਲਿਆ, ਪੁੱਤਰ ਨਹੀਂ ਦੇ ਸਕਿਆ ਸੀ। ਇਸ ਪ੍ਰਕਾਰ ਸਾਸਨੀ ਕਿਤਾਬਾਂ ਜੀ ਮਾਸਾਂ ਦਾ ਜ਼ਿਕਰ ਹੈ।
ਚੌਹਾਂ ਯੁਗ ਮਾਸ ਕਮਾਣ,
ਚੌਹਾਂ ਯੁਗਾਂ ਚ ਜੀ ਜਦ ਜਿੰਨੇ ਮਾਸ ਦੀ ਕਮਾਈ ਨੂੰ ਕਰਦੇ ਹਨ, ਸਾਰੇ ਮਾਸ ਦੀ ਜੋ ਕਮਾਈ ਕਰਦੇ ਹਨ।
ਜੱਜ ਕਾਜ ਵਿਆਹ ਸੁਹਾਵੇ,
ਜਦੋਂ ਜੱਜ ਪੂਜਾ ਦਾ ਸਮਾਂ ਹੋਵੇ, ਕੋਈ ਕਾਰਜ ਵਿਆਹ ਮੰਗਣੇ ਦਾ ਹੋਵੇ ਸੋਭਨੀਕ,
ਉੱਥੇ ਮਾਸ ਸਮਾਣ,
ਉੱਥੇ ਜਿਹੜੇ ਮੇਲ ਤੇ ਜਾਨੀ ਹੁੰਦੇ ਇਕੱਠੇ, ਉਹ ਸਾਰੇ ਮਾਸ ਹੀ ਸਮਾਇਆ ਹੋਇਆ ਹੁੰਦਾ ਹੈ, ਮਿਲਿਆ ਹੁੰਦਾ ਹੈ।
ਇਸਤਰੀ ਪੁਰਖ ਨਿਪਜਹਿ ਮਾਸੋ,
ਇਸਤਰੀ ਤੇ ਪੁਰਖ ਜਿੰਨੇ ਆ ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ।
ਪਾਤਸ਼ਾਹ ਸੁਲਤਾਨ,
ਜਿੰਨੇ ਪਾਤਸ਼ਾਹ ਚੱਕਰਵਰਤੀ, ਉਹ ਕਿਹੜਾ ਲੋਹੇ ਦੇ ਬਣੇ ਹੋਏ ਹੈ। ਸੁਲਤਾਨ ਜਿਹੜੇ ਪਾਤਸ਼ਾਹ ਜਿਹੜੇ ਕਿਸੇ ਇਲਾਕਿਆਂ ਦੇ ਰਾਜੇ, ਤੇ ਸੁਲਤਾਨ ਚੱਕਰਵਰਤੀ ਪਾਤਸ਼ਾਹ ਵੀ ਸਾਰੇ।
ਜੇ ਉਹ ਦਿਸੇ ਨਰਕ ਜਾਂਦੇ,
ਪੰਡਿਤ ਜੀ ਜੇ ਉਹ ਨਰਕ ਜਾਂਦੇ ਤੁਹਾਨੂੰ ਦਿਸਦੇ ਹੈ,
ਤਾਂ ਉਨ੍ਹਾਂ ਦਾਨ ਨਾ
ਲੈਣਾ, ਮਾਸਾਹਾਰੀ ਉਹਨਾਂ ਦਾਨ ਨਾ ਤੁਸੀਂ ਲਿਆ ਕਰੋ, ਦਾਨ ਛੱਡੋ ਉਹਨਾਂ ਦਾ ਲੈਣਾ।
ਦੇਂਦਾ ਨਰਕ ਸੁਰਗ ਲੈਂਦੇ,
ਕਹਿੰਦੇ ਜੀ ਸਾਨੂੰ ਕੀ ਜਿਹੜੇ ਮਾਸ ਖਾਂਦੇ ਉਹ ਨਰਕ ਚ ਜਾਣ, ਅਸੀਂ ਤਾਂ ਦਾਨ ਦੇ ਅਧਿਕਾਰੀ ਹੈ, ਬ੍ਰਾਹਮਣ ਨੂੰ ਦਾਨ ਲੈਣਾ ਹੀ ਹੈ। ਮਹਾਰਾਜ ਸਾਹਿਬ ਕਹਿੰਦੇ ਵਾਹ ਬਈ ਸ਼ਾਬਾਸ਼ ਤੁਹਾਡੇ ਨਿਆਂ ਦੇ,
ਦੇਂਦਾ ਨਰਕ ਸੁਰਗ ਲੈਂਦੇ,
ਦੇਣ ਵਾਲਾ ਤਾਂ ਨਰਕ ਜਾਵੇ ਤੇ ਲੈਣ ਵਾਲੇ ਤੁਸੀਂ ਸਵਰਗ ਦੀ ਇੱਛਾ ਰੱਖੋ ਕਿ ਸਵਰਗ ਜਾ ਰਾਂਗੇ, ਉਹਨਾਂ ਦਾ ਕੁਧਾਨ ਖਾ ਕੇ ਤੁਸੀਂ ਕਿਉਂ ਨਾ ਨਰਕ ਜਾਓਗੇ।
ਦੇਖੋ ਇਹੋ ਤਿੰਘਾਣਾ,
ਦੇਖੋ ਇਹ ਬਦੋਬਰੀ ਤਿੰਘਾਣਾ, ਤਿੰਘੋ ਜੋਰੀ ਹਿੱਕ ਦਾ ਧੱਕਾ ਹੀ ਕਰ ਰਹੇ ਹੋ ਨਾ ਤੁਸੀਂ।
ਆਪ ਨਾ ਬੁਝੇ ਲੋਕ ਬੁਝਾਏ,
ਆਪ ਤਾਂ ਸਮਝਦੇ ਨੀ ਇਸ ਗੱਲ ਨੂੰ, ਲੋਕਾਂ ਨੂੰ ਸਮਝਾਉਂਦੇ ਹੋ।
ਪਾਂਡੇ ਖਰਾ ਸਿਆਣਾ,
ਪੰਡਿਤ ਵਿਦਵਾਨ ਤੂੰ ਬੜਾ ਖਰਾ, ਆਪਣੇ ਆਪ ਨੂੰ ਸਿਆਣਾ ਮੰਨਦਾ ਹੈ।
ਪਾਂਡੇ ਤੂੰ ਜਾਣਾ ਹੀ ਨਾ, ਇਹ
ਪੰਡਿਤ ਜੀ ਤੂੰ ਜਾਣਦਾ ਹੀ ਨੀ ਹੈ ਇਸ ਗੱਲ ਨੂੰ।
ਕਿੱਥੋਂ ਮਾਸ ਉਪੰਨਾ,
ਮਾਸ ਪੈਦਾ ਕਿੱਥੋਂ ਹੋਇਆ ਦੱਸ ਤੂੰ। ਕਹਿੰਦਾ ਜੀ ਮੈਨੂੰ ਤਾਂ ਪਤਾ ਨੀ ਮਹਾਰਾਜ, ਕਹਿੰਦੇ ਤੋਏ ਉਹ ਪਾਣੀ ਤੋਂ ਅੰਨ ਹੋਏ ਹੈ, ਪਾਣੀ ਤੋਂ ਕਮਾਦ ਹੋਏ ਹੈ, ਪਾਣੀ ਤੋਂ ਕਪਾਹਾਂ ਹੋਈਆਂ ਹਨ।
ਭਵਨ ਗੰਨਾ,
ਤਿੰਨੇ ਭਵਨ ਜਿੰਨੇ ਗੰਨਾ ਵਿਚਾਰੀ ਦੇ ਹੈ, ਗਿਣੀ ਦੇ ਹੈ, ਸਭ ਇਹ ਪਾਣੀ ਕਰਕੇ ਪਦੈਸ਼ ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾਲੇ ਦੇਹਰਾ ਕਰਿਆ।
ਤੂੰ ਆ ਆਖੇ ਹੋ ਬਹੁ ਵਿਦ ਹੱਛਾ,
ਇਹ ਪੰਡਿਤ ਜੀ ਤੋਏ ਪਾਣੀ ਨੂੰ ਜਲ ਗੰਗਾ ਦੀਆਂ ਜਲੇ ਉੱਤੇ ਸਿਰ ਦੇ ਚੜਾਉਂਦੇ ਹੋ, ਗੰਗਾ ਜਲੀ ਜੈ ਗੰਗਾ ਇਉਂ ਕਰਦੇ ਹੋ, ਇਹ ਤੋਏ ਪਾਣੀ ਨੂੰ ਆਖੇ ਹੋ ਆਖਦੇ ਹੋ, ਆਖੇ ਹੋ ਇਕੱਠਾ ਪਾਠ ਕਰਨਾ, ਤੁਸੀਂ ਆਖਦੇ ਹੋ ਕਿ ਬਹੁਤ ਵਿਧੀ ਪੂਰਕ ਅੱਛਾ ਹੈ। ਆਖੇ ਜੇ ਤੁਸੀਂ ਕਹੋ ਵੀ ਪਾਣੀ ਕਹਿੰਦਾ ਮੈਂ ਬਹੁਤ ਵੀ ਅੱਛਾ ਹੈ, ਇਹ ਪਾਣੀ ਤਾਂ ਆਪਣੇ ਜਵਾਨੋਂ ਕੀ ਕਹਿਣਾ ਸੀ, ਪਾਣੀ ਨੂੰ ਆਖਦੇ ਹੋ ਤੁਸੀਂ, ਇਹ ਬਹੁਤ ਵਿਧੀ ਪੂਰਕ ਅੱਛਾ ਪਵਿੱਤਰ ਹੈ।
ਤੋ ਹੈ ਬਹੁਤ ਵਿਕਾਰ,
ਇਹ ਪਾਣੀ ਚੋਂ ਹੀ ਸਾਰੇ ਵਿਕਾਰ ਪੈਦਾ ਹੋਏ, ਕਿ ਨਾ ਜਿੰਨੀਆਂ ਚੀਜ਼ਾਂ ਪੈਦਾ ਹੋਈਆਂ ਹਨ।
ਇਹਤੇ ਰਸ ਛੋਟ ਹੋਵੇ ਸੰਨਿਆਸੀ,
ਇੱਕ ਦਾਨ ਨਾ ਖਾਇਆ ਕਰੋ, ਅਤੇ ਇੱਕ ਗੰਨਾ ਨਾ ਚੁਪਿਆ ਕਰੋ, ਇੱਕ ਕਪਾਹ ਦੇ ਬਸਤਰ ਨਾ ਪਹਿਰਿਆ ਕਰੋ, ਇਉਂ ਇੰਨਿਆਂ ਸਾਰਿਆਂ ਰਸਾਂ ਨੂੰ ਛੱਡ ਦਿਓ ਤਾਂ ਬਈ ਤੂੰ ਸੰਨਿਆਸੀ ਹੋ ਸਕੇਗਾ।
ਨਾਨਕ ਕਹੇ ਵਿਚਾਰ,
ਗੁਰੂ ਸਾਹਿਬ ਜੀ ਕਹਿੰਦੇ ਵਿਚਾਰ ਅਸੀਂ ਦੱਸੀ ਹੈ ਤੁਹਾਨੂੰ, ਵੇਖ ਲਓ ਸਮਝ ਕੇ ਤੁਸੀਂ ਏਡੇ ਤਿਆਗੀ ਹੋ ਸਕਦੇ ਹੋ ਕਿ ਨਹੀਂ। ਜਦੋਂ ਤਿਆਗੀ ਹੋ ਨਹੀਂ ਸਕਦੇ ਤੇ ਫੇਰ ਤੁਸੀਂ ਮਾਸ ਮਾਸ ਜ਼ਿਕਰ ਕਰਦੇ ਹੋ, ਇਉਂ ਮਹਾਰਾਜ ਨੇ ਪ੍ਰੋਢਿਆ ਬਾਦ ਦਾ ਨਾਮ ਹੈ, ਮਾਸ ਦੀ ਪ੍ਰੌੜਤਾ ਕਰਕੇ ਉਸ ਪੰਡਿਤ ਨੂੰ, ਫੇਰ ਉਹ ਪੰਡਿਤ ਨੂੰ ਗੁਰੂ ਸਾਹਿਬ ਦੀ ਸਿੱਖੀ ਧਾਰਨ ਕਰ ਲਈ ਸੀ। ਸਾਰਿਆਂ ਨੇ ਕਹਿਤਾ ਸੀ ਮੇਰਾ ਨਾਮ ਨਾਨਕ ਨਹੀਂ, ਨਾਨਕ ਤਾਂ ਇਹ ਹਨ ਜੋ ਬਿਆਸ ਲਿਖੀ ਨੂੰ ਭਵਿੱਖ ਦੇ ਪ੍ਰਾਣ ਚ ਕਹੇ ਹਨ, ਮੇਰਾ ਨਾਮ ਤਾਂ ਅੱਜ ਤੋਂ ਨਾਨੂ ਹੀ ਸਾਰੀ ਸਭਾ ਨੇ ਕਹਿਣਾ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਹ ਸਾਰਿਆਂ ਨੂੰ ਕਿਹਾ ਵੀ ਸਾਨੂੰ ਨਿਉਂਦਾ ਅਸੀਂ ਦਿੰਦੇ ਹਾਂ, ਸਭ ਨੂੰ ਇੱਥੇ ਭੋਜਨ ਛਕਣਾ ਪਊ। ਜਦੋਂ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਕਿਹਾ ਤੇ ਉਸ ਵਕਤ ਸਾਰੇ ਕਹਿਣ ਲੱਗੇ ਮਹਾਰਾਜ ਮਾਸ ਅਸੀਂ ਕਿਵੇਂ ਖਾ ਲਵਾਂਗੇ। ਮਹਾਰਾਜ ਕਹਿੰਦੇ ਗਊਆਂ ਬਹੁਤ ਸਾਰੀਆਂ ਚੋ ਕੇ ਮੰਗਾਈਆਂ ਹੋਈਆਂ, ਜਦੋਂ ਮਟਕਾ ਵੇਖਿਆ ਤੇ ਉਹ ਸਾਰਾ ਖੀਰ ਦਾ ਭਰਿਆ ਹੋਇਆ ਵੇਖਿਆ, ਖੀਰ ਬਣਾ ਕੇ ਸਾਰਿਆਂ ਨੂੰ ਛਕਾ ਤੀ, ਸਾਰਿਆਂ ਨੂੰ ਛਕਾ ਵੀ ਦਿੱਤਾ ਤੇ ਸਭਾ ਜਿੱਤ ਵੀ ਲਏ। ਇਸ ਪ੍ਰਕਾਰ ਗੁਰੂ ਸਾਹਿਬ ਦੇ ਉਹਨਾਂ ਦੇ ਪਖੰਡ ਖੰਡਣ ਵਾਸਤੇ ਇਹ ਸਤਿਗੁਰੂ ਜੀ ਨੇ ਬਚਨ ਕੀਤੇ ਹੈ। ਬਾਕੀ ਜਿਹੜੇ ਲੋਕ ਆਪਣੇ ਆਪ ਨੂੰ ਵੈਸ਼ਨੋ ਕਹਾਉਂਦੇ ਹੈ ਤੇ ਮਾਸ ਨਹੀਂ ਖਾਂਦੇ ਤੇ ਆਪਣੇ ਆਪ ਨੂੰ ਤਿਆਗੀ ਕਹਾਉਂਦੇ, ਜੀ ਤੋਂ ਚੋਰੀ ਨਹੀਂ ਛੁੱਟੀ ਸਾਧ ਸੰਗੇ ਜੀ, ਜਦੋਂ ਵਿਭਚਾਰ ਨਹੀਂ ਛੁੱਟਿਆ, ਜਦੋਂ ਤੰਬਾਕੂ ਨਹੀਂ ਛੁੱਟਿਆ, ਉਹ ਵੈਸ਼ਨੂੰ ਕਿਵੇਂ ਹੋ ਸਕਦਾ? ਜਿਹੜਾ ਆਦਮੀ ਇਹਨਾਂ ਸਾਰੇ ਔਗਣਾਂ ਨੂੰ ਛੱਡ ਦੇਵੇ ਉਹਨੂੰ ਆਪਾਂ ਮਾਸ ਦਾ ਤਿਆਗੀ ਸਮਝ ਸਕਾਂਗੇ।
ਪੌੜੀ ਹਉ ਕਿਆ ਆਖਾ ਇੱਕ ਜੀਵ।
ਹਜ਼ੂਰ ਫਰਮਾਉਂਦੇ ਹਨ, ਇੱਥੇ ਪੰਡਿਤ ਦੇਵਾ ਸਿੰਘ ਜੀ ਇੱਕ ਮੁਲਤਾਨ ਵਾਲੇ ਹੋਏ ਹੈ, ਉਹਨਾਂ ਨੇ ਸ਼ਬਦ ਅਰਥ ਦੀ ਇਸ ਤਰ੍ਹਾਂ ਖਿੱਚ ਕੀਤੀ ਹੈ ਵੀ ਮਾਇਆ ਦੇ ਅੰਸ ਤੋਂ ਹੀ ਸਾਰੇ ਜੰਮੇ ਹੈ, ਮਾਇਆ ਦੀਆਂ ਸਾਰੇ ਅੱਖਰਾਂ ਦੇ ਅਰਥ ਮਾਇਆ ਦੇ ਅੰਸ ਦੇ ਲਾਏ ਹੈ। ਪਰ ਸਤਿਗੁਰੂ ਮਹਾਰਾਜ ਸਾਹਿਬ ਦਾ ਜਿਹੜਾ ਇਹ ਖੰਡਨ ਦਾ ਹੈਗਾ ਵਿਵਾਦ ਹੈ, ਉਹ ਮਹਾਰਾਜ ਦਾ ਮਤ ਅਲੋਪ ਹੁੰਦਾ ਹੈ। ਇਸ ਕਰਕੇ ਜਿਵੇਂ ਸਤਿਗੁਰਾਂ ਨੇ ਕੀਤਾ ਹੈ ਉਹ ਸਭ ਨੂੰ ਪ੍ਰਵਾਨ ਅੰਗੀਕਾਰ ਹੀ ਹੈ।
ਪੌੜੀ ਹੋ ਕਿਆ ਆਖਾਂ ਇੱਕ ਜੀਵ।
ਹੇ ਸੱਚੇ ਪਾਤਸ਼ਾਹ, ਇੱਕ ਜ਼ਬਾਨ ਦੇ ਨਾਲ ਅਸੀਂ ਕੀ ਕਹਿ ਸਕਦੇ ਹਾਂ?
ਤੇਰਾ ਅੰਤ ਨਾ।
ਭਾਈ ਰਣਧੀਰ ਸਿੰਘ ਸਾਹਿਬ ਜੀ ਨੇ ਇੱਕ ਮਾਸ ਦੇ ਖੰਡਨ ਦਾ ਖਰੜਾ ਬਣਾਇਆ ਹੈ ਨਾਰੰਗ ਵਾਲ ਵਾਲਿਆਂ ਨੇ, ਭਾਈ ਸਾਹਿਬ ਨੇ ਉਹਦੇ ਵਿੱਚ ਲਿਖਿਆ ਵੀ ਦੱਸੋ ਇਹਦੇ ਵਿੱਚ ਮਾਸ ਖਾਣ ਦਾ ਜ਼ਿਕਰ ਕਿੱਥੇ ਆਇਆ ਅਤੇ ਦੱਸੋ ਕਿਹੜੀ ਤੁਕ 'ਚ ਆਇਆ, ਸਾਰੇ ਅਰਥ ਕੀਤੇ ਸ਼ਬਦ ਦੇ। ਅਤੇ ਫਿਰ ਕਿਸੇ ਨੂੰ ਪੁੱਛਿਆ ਜੀ ਕਿ ਆਂਡੇ ਤਾਂ ਖਾ ਲਿਆ ਕਰੀਏ, ਉਹ ਭਾਈ ਸਾਹਿਬ ਤੁਰੇ ਜਾਂਦੇ ਸਨ ਨਾਲੀ ਦੇ ਵਿੱਚੋਂ ਜਿਹੜਾ ਕੁੱਕੜ ਸੀ ਉਹ ਸਾਧ ਸਿੰਘ ਜੀ ਕਿਸੇ ਦਾ ਨੱਕ ਸਿਣਕੇ ਆਇਆ ਸੀ ਮੈਲ ਨੂੰ, ਉਹ ਖਾਂਦਾ ਵੇਖ ਕੇ ਕਹਿੰਦੇ ਇਹਦੀ ਅਰਸ ਖਾਣੀ ਹੈ ਤੇ ਆਂਡੇ ਚੱਬਣੇ ਹੈ। ਉਹ ਅੱਖਾਂ ਕੰਨਾਂ ਨੂੰ ਹੱਥ ਲਾਇਆ ਕਹਿੰਦੇ ਬਾਬਾ ਜੀ ਅੱਜ ਤੋਂ ਮੈਂ ਨਹੀਂ ਖਾਵਾਂਗਾ। ਕਿਉਂ ਜਿਹਨਾਂ ਗੁਰਮੁਖਾਂ ਦਾ ਤਿਆਗ ਹੈ, ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਲਿਖੇ, ਇਹ ਉਹਨਾਂ ਨੇ ਏਡੇ ਤਿਆਗੀ ਸਨ, ਮਾਸ ਆਦਿਕ ਨਹੀਂ ਸੀ ਖਾਂਦੇ, ਸਿਰ ਲੱਥ ਜਿਹਨਾਂ ਤਿੰਨ ਕੋਹ ਦੇ ਸੀਸ ਲੈ ਕੇ ਗਏ, ਉਹ ਕੱਚੇ ਬੇਰ ਖਾ ਖਾ ਕੇ ਚਾਰ ਬੀੜਾਂ ਦੋਨੇ ਸਾਹਿਬ ਲਿਖੀਆਂ ਸੀ। ਇਸ ਪ੍ਰਕਾਰ ਜਿਹੜੇ ਗੁਰਮੁਖ ਹੈ ਉਹ ਇਸ ਪ੍ਰਕਾਰ ਤਿਆਗੀ ਵੀ ਹੈ। ਬਾਕੀ ਸਿੰਘਾਂ ਦਾ ਜ਼ਿਕਰ ਆਉਂਦਾ ਜਿਹੜਾ ਜਦੋਂ ਭੁੱਖ ਦਾ ਦੁੱਖ ਹੁੰਦਾ ਸੀ ਜੰਗਲਾਂ ਵਿੱਚ ਰਿਹਾ ਕਰਦੇ ਸਿੰਘ, ਉਸ ਵੇਲੇ ਗਿਆਨੀ ਗਿਆਨ ਸਿੰਘ ਲਿਖਿਆ ਕੱਚੇ ਸ਼ਿਕਾਰ ਮਾਰ ਮਾਰ ਕੇ ਵੀ ਖਾਇਆ ਕਰਦੇ ਆਪਣੇ ਸਮੇਂ ਨੂੰ ਬਤੀਤ ਕਰਨ ਵਾਸਤੇ, ਧਰਮ ਵਾਸਤੇ ਕੁਰਬਾਨੀ ਕਰਨ ਵਾਸਤੇ ਉਹ ਸਿੰਘ ਆਪਣੀਆਂ ਜਾਨਾਂ ਹੀਲ ਕੇ ਮੁਲਕ ਦੇ ਅੰਦਰੋਂ ਜ਼ੁਲਮ ਨੂੰ ਕੱਟਣ ਵਾਸਤੇ, ਉਹਨਾਂ ਦਾ ਸਾਧ ਸਿੰਘ ਜੀ ਜਾਇਜ਼ ਸੀ ਇਸ ਪ੍ਰਕਾਰ ਦਾ ਖਾਣਾ ਜਿਹੜਾ ਸਵਾਦਾਂ ਵਾਸਤੇ ਖਾਣਾ ਹੈ। ਤੇ ਇਹ ਤਾਂ ਇੱਕ ਵਿਸ਼ੇ ਭੋਗਣ ਦੀ ਇੱਛਾ ਨੂੰ ਲੈ ਕੇ ਤੇ ਆਪਣੇ ਆਪ ਨੂੰ ਬਾਹਲਾ ਮੈਂ ਮੋਟਾ ਤਾਜ਼ਾ ਹੋ ਜਾਵਾਂ ਇਸ ਖਿਆਲ 'ਚ ਹੈ। ਬਾਣੀ ਦੇ ਅਸੂਲ ਅਨੁਸਾਰ ਜੋ ਬਾਣੀ ਨੂੰ ਪੜ੍ਹਨ ਵਾਲਾ ਆਦਮੀ ਹੈ ਉਹ ਤਾਂ ਮਾਸ ਦਾ ਜ਼ਰੂਰ ਤਿਆਗ ਹੀ ਕਰ ਦੇਵੇਗਾ, ਜਿਵੇਂ ਆਪਣੀ ਮਰਜ਼ੀ ਕਰਨੀ ਉਹ ਕਿਵੇਂ ਕਰੇ।
ਪੌੜੀ ਹਉ ਕਿਆ ਆਖਾਂ ਇੱਕ ਜੀਵ।
ਇਸ ਦੇ ਪਾਤਸ਼ਾਹ ਆਪਦੀ ਸਿਫਤ ਇੱਕ ਜ਼ਬਾਨ ਦੇ ਨਾਲ ਮੈਂ ਕੀ ਆਖਾਂ,
ਤੇਰਾ ਅੰਤ ਨਾ ਕਿ ਨਹੀਂ ਪਾਇਆ।
ਤੇਰਾ ਅੰਤ ਸੱਚੇ ਪਾਤਸ਼ਾਹ ਕਿਸੇ ਨੂੰ ਪਾਉਣਾ ਹੀ ਨਹੀਂ ਕੀਤਾ ਹੈ।
ਸੱਚਾ ਸ਼ਬਦ ਵਿਚਾਰ,
ਸੱਚੇ ਗੁਰਾਂ ਦਾ ਸ਼ਬਦ ਜਿਨ੍ਹਾਂ ਨੇ ਵਿਚਾਰਿਆ ਹੈ ਹਿਰਦੇ 'ਚ,
ਸੇ ਤੁਝ ਹੀ ਮਾਹ ਸਮਾਇਆ,
ਤੇਰੇ ਸਰੂਪ ਵਿੱਚ ਹੀ ਸਮਾ ਗਏ ਲੀਨ ਹੋ ਗਏ ਹਨ।
ਇੱਕ ਭਗਵਾਨ ਵੇਸ ਕਰ ਭਰਮ ਦੇ,
ਇੱਕ ਭਗਵੇਂ ਉੱਤੇ ਲੀੜੇ ਪਹਿਰ ਕਰਕੇ ਪਾਰਵਤੀ ਦਾ ਭੇਖ ਹੈ ਇਹ ਪਹਿਰ ਕਰਕੇ ਭਰਮ ਦੇ ਵਿਚਰਦੇ ਫਿਰਦੇ ਹਨ।
ਬਿਨ ਸਤਿਗੁਰੂ ਕਿਨੇ ਨਾ ਪਾਇਆ,
ਸਤਿਗੁਰੂ ਸਾਹਿਬ ਤੋਂ ਬਗੈਰ ਭਗਵਾਂ ਵੇਸ ਧਾਰ ਕੇ ਵੀ ਕਿਹਾ ਕਿਸੇ ਨੂੰ ਪਾ ਲਿਆ ਹੈ ਨਹੀਂ ਪ੍ਰਾਪਤ ਕੀਤਾ।
ਦੇਸ ਦਸਾਂਤਰ ਭਵ ਥੱਕੇ,
ਇਹ ਦੇਸਾਂ ਦੇ ਦਿਸ਼ਾ ਦੇ ਅੰਦਰ ਉੱਤਰ ਦੱਖਣ ਪੂਰਬ ਪੱਛਮ ਆਦਿਕਾਂ ਚ ਮਾਝਾ ਮਾਲਵਾ ਦੇਸਾਂ ਚ ਸਾਰੇ ਫਿਰ ਚੁੱਕੇ ਹਨ।
ਖੁਦ ਅੰਦਰ ਆਪ ਲੁਕਾਇਆ,
ਇਹ ਮਹਾਰਾਜ ਨੇ ਆਪਣਾ ਆਪ ਸਾਰਿਆਂ ਦੇ ਅੰਦਰ ਲੁਕੋਇਆ ਹੋਇਆ, ਉਹਨਾਂ ਨੂੰ ਸਮਝ ਨਹੀਂ ਦਿੱਤੀ ਹੈ।
ਗੁਰ ਕਾ ਸ਼ਬਦ ਰਤਨ ਹੈ,
ਸਤਿਗੁਰੂ ਸਾਹਿਬ ਆਪ ਕਾ ਸ਼ਬਦ ਜਿਹੜਾ ਰਤਨ ਦੀ ਨਿਆਈ ਪ੍ਰਕਾਸ਼ ਰੂਪ ਹੈ,
ਕਰ ਚਾਨਣ ਆਪ ਦਿਖਾਇਆ,
ਜਿਨ੍ਹਾਂ ਦੇ ਅੰਦਰ ਗੁਰ ਸ਼ਬਦ ਦਾ ਨਿਵਾਸ ਹੈ ਉਹਨਾਂ ਅੰਦਰ ਗਿਆਨ ਦਾ ਚਾਨਣ ਕਰਕੇ ਆਪਣਾ ਸਰੂਪ ਸਖਿਆਤ ਕਰਕੇ ਪ੍ਰਗਟ ਕਰਕੇ ਦਿਖਾ ਦਿੱਤਾ ਹੈ।
ਆਪਣਾ ਆਪ ਪਛਾਣਿਆ,
ਆਪਣੇ ਆਪ ਸਰੂਪ ਦੀ ਉਹਨਾਂ ਨੂੰ ਪਛਾਣ ਕਰ ਲਈ ਹੈ।
ਗੁਰਮਤੀ ਸੱਚ ਸਮਾਇਆ,
ਗੁਰਮਤ ਦੁਆਰਾ ਉਹਨਾਂ ਨੂੰ ਸੱਚ ਸਰੂਪ ਵਿੱਚ ਮਨ ਸਮਾ ਗਿਆ, ਲੀਨ ਹੋ ਗਿਆ ਹੈ।
ਆਵਾ ਗਾਉਣ ਬਜਾਰੀਆ,
ਇਹ ਆਵਾ ਗਾਉਣ ਜਿਹੜਾ ਸਾਰਾ ਸੰਸਾਰ ਹੈ ਇਹ ਬਜਾਰੀਆ ਮਸ਼ਕਰਿਆਂ ਦੀ, ਜਿਹੜੇ ਲੋਕ ਦੁਨੀਆਂ ਨੂੰ ਟਿੱਚ ਸਮਝਦੇ ਹੈ ਮਸ਼ਕਰੀ ਦੀ ਨਿਆਈ ਸਭਨਾਂ ਦੇ ਤਾਈਂ, ਲੋਕ ਮਸ਼ਕਰੇ ਜਿਵੇਂ ਸਵਾਂਗੀ ਹੁੰਦੇ ਹੈ ਇਹ ਉਹਨਾਂ ਵਾਸਤੇ ਆਵਾ ਗਾਉਣੀ ਹੈ। ਲੋਕ ਦਿਖਾਵਾ ਕਰਦੇ ਹੈ, ਸਵਾਂਗ ਲਾਉਂਦੇ ਹਨ, ਜਿਹੜੇ ਮਸ਼ਕਰੀਆਂ ਕਰਦੇ ਹੈ ਉਹਨਾਂ ਵਾਸਤੇ ਜਮਨ ਮਰਨ ਬਣਿਆ ਹੈ।
ਬਾਜ਼ਾਰ ਜਿੰਨੀ ਰਚਾਇਆ,
ਜਿਹਨਾਂ ਨੇ ਬਾਜ਼ਾਰ ਇੰਦਰੀਆਂ ਦਾ, ਇਹਨੇ ਅੱਖਾਂ ਵੇਖਣ ਚ ਬਗਾਨਾ ਰੂਪ, ਕੰਨਾਂ ਨੂੰ ਨਿੰਦਿਆ ਸੁਣਨ ਵਿੱਚ, ਜਵਾਨ ਨੂੰ ਸਵਾਦਾਂ ਵਿੱਚ ਅਤੇ ਹੱਥਾਂ ਨੂੰ ਪਰਾਈ ਚੀਜ਼ ਪਕੜਨ ਚ, ਪੈਰਾਂ ਨੂੰ ਕੁਸੰਗੇ ਜਾਣ ਚ, ਇੰਦਰੀਆਂ ਦਾ ਬਾਜ਼ਾਰ ਜਿਹਨਾਂ ਨੇ ਇਹ ਵਿਸ਼ਿਆਂ ਵਿੱਚ ਰਚਾ ਲਿਆ ਹੈ ਉਹਨਾਂ ਵਾਸਤੇ ਬਜ਼ਾਰੀਆਂ ਮਸ਼ਕਰਿਆਂ ਵਾਸਤੇ ਜੰਮਣ ਮਰਨ ਹੈ। ਆਵਾਗੌਣ ਹੈ
ਇੱਕ ਥਿਰ ਸੱਚਾ ਸਾਲਾਹਣ
ਇੱਕ ਭਾਈ ਇਸ ਰਹਿਣ ਵਾਲਾ ਸੱਚਾ ਪਾਤਸ਼ਾਹ ਹੈ ਉਸ ਨੂੰ ਸਲਾਹਣਾ ਕਰੀਏ ਇੱਕ ਚਿੱਤ ਹੋ ਕੇ
ਜਿਨ ਮਨ ਸੱਚਾ ਭਾਇਆ
ਜਿਨ੍ਹਾਂ ਨੂੰ ਮੰਨਣ ਕੀਤਾ ਸੱਚੇ ਦਾ ਤੇ ਮਨ ਚ ਸੱਚੇ ਦਾ ਨਾਮ ਭਾ ਗਿਆ ਚੰਗਾ ਲੱਗਿਆ ਆਇਆ ਹੈ।